नमस्कार, ये आकाशवाणी है। खबरों के इस बुलेटिन नाल मैं अमन देव। पहला चोणवीं खबरां। प्रधानमंत्री नरेंद्र मोदी ने कहा कि पाकिस्तान कभी भी भारत खिलाफ सीधी जंग नहीं जित सकता, इसलिए वह दहशतगर्दी उत्साहित करके एक गुजी जंग चला रहा है। भारत ने दोहराया कि पाकिस्तान नाल कोई भी गलबात दुवल्ले पद्धर से होगी। ओपरेशन सिंदूर तहत भारत की कूटनीतिक पहलकदमी च एक महत्वपूर्ण कदम वजो एक सर्व पार्टी वफद अज संयुक्त अरब अमीरात पहुंचे है। भारी उद्योग मंत्री एच डी कुमार स्वामी ने अज नवी दिल्ली विच पीएम ई ड्राइव योजना तहत इलैक्ट्रिक बसा की शुरुआत बारे एक मीटिंग की प्रधानगी की। सुप्रीम कोर्ट ने वक्फ सोध एक्ट 2025 चुनौती देने वाली पटीशन से अपना अंतरिम आदेश राखव रखे है। प्रधानमंत्री नरेंद्र मोदी ने कहा कि भारत ने ऑपरेशन सिंदूर तहत देश में दहशतगर्द टिकाणियों तबाह करके पाकिस्तान को ढुकवां जवाब दिता है। उन्होंने कहा कि सरकार ने हथियारबंद बलों को पूरी खोल दे दी सी, जिस नाल तीनों सेनावां नूं अपने टीचे प्राप्त करने विच मदद मिली है, जिस नाल पाकिस्तान नूं गोडे टेकण लई मजबूर होना पिया।
22 अप्रैल को आतंकवादियों ने धर्म पुछकर हमारी बहनों की मांग का सिंदूर उजाड़ दिया था। हर देशवासी ने एकजुट होकर संकल्प लिया था कि आतंकवादियों को मिट्टी में मिला देंगे। तीनों सेनाओं ने मिलकर ऐसा चक्रव्यूह रचा कि पाकिस्तान को घुटने टेकने के लिए मजबूर कर दिया।
श्री मोदी ने कहा कि पाकिस्तान कदे भी भारत विरुद्ध सीधी जंग नहीं जित सकता, इसलिए वह दहशतगर्दी उत्साहित करके एक असिधी जंग चला रहा है। श्री मोदी ने यह गल राजस्थान के बीकानेर में एक जनतक मीटिंग संबोधन करदे कही। प्रधानमंत्री ने कहा कि ऑपरेशन सिंदूर ने दहशतगर्दी का मुकाबला करने लिए तीन सिद्धांत निर्धारित किए ने। उन्होंने कहा कि भारत हर दहशतगर्द हमले का ढुकवां जवाब देगा और इसका तरीका देश दी हथियारबंद फौजा वालों तय किया जाएगा। श्री मोदी ने भी स्पष्ट किया कि भारत परमाणु धमकियों तो डरन वाला नहीं है। उन्होंने कहा कि भारत दहशतगर्दी के आकावां ते दहशतगर्दी सरप्रस्ती देने वाली सरकार नूं इक्को मनदा है। श्री मोदी ने कहा कि पहलगाम विच होए कायरतापूर्ण दहशतगर्द हमले तो बाद देशवासियों ने दहशतगर्दां नूं तबाह करन दा संकल्प लिया सी अते हथियारबंद बलों की बहादुरी नाल देश ने उस संकल्प नूं पूरा किया है। उन्होंने कहा कि भारत ने स्पष्ट कर दिता कि पाकिस्तान नूं हर दहशतगर्द हमले की भारी कीमत चुकानी पएगी। श्री मोदी ने इस गल ते भी जोर दिता कि पाकिस्तान नूं भारत के हक का पानी नहीं मिलेगा, इस नूं भारतीयों के खून नाल खेडण की भारी कीमत चुकानी पएगी। उन्होंने कहा कि पाकिस्तान नाल ना तो व्यापार होगा ना ही गलबात होगी, तो गलबात सिर्फ पाकिस्तान के कब्जे वाले कश्मीर से केंद्रित होगी।
पाकिस्तान के साथ न ट्रेड होगा न टॉक, अगर बात होगी तो सिर्फ पाकिस्तान के कब्जे वाले कश्मीर की, और अगर पाकिस्तान ने आतंकियों को एक्सपोर्ट करना जारी रखा तो उसको पाई पाई के लिए मोहताज होना होगा।
इस तो पहला बीकानेर के पलाना विखे एक जनतक समागम दौरान प्रधानमंत्री मोदी ने राजस्थान के बीकानेर में 26,000 करोड़ रुपए तो वधदे कई विकास प्रोजैक्ट राष्ट्र नूं समर्पित किए। उन्होंने 18 राज्यों के केंद्र शासित प्रदेशों के 86 जिलों में फैले 103 पुनर्विकसित अमृत स्टेशनों का उद्घाटन किया। अमृत भारत स्टेशन योजना तहत 1,300 तो वध रेलवे स्टेशनों नूं आधिक सहूलतों नाल मुड़ विकसित किया जा रहा है। प्रधानमंत्री ने बीकानेर मुंबई एक्सप्रैस गड्डी नूं हरी झंडी विखा के रवाना भी किया। देश विच मजबूत बुनियादी ढांचा बनाने लई पिछले 11 सालों विच कीतियां गईयां पहलकदमियां नूं उजागर करदिआं उन्होंने कहा कि आधुनिक सड़क ते रेल बुनियादी ढांचा बनाने लई एक वड्डी पहल कीती गई है। इस मौके रेल मंत्री अश्विनी वैष्णव ने कहा कि प्रधानमंत्री नरेंद्र मोदी की अगवाई हेठ रेलवे परिवर्तनशील सुधारां दा गवाह बन रहा है। उन्होंने कहा कि 2027 तक 500 स्टेशनों का पुनर्विकास किया जाएगा। भारत ने दोहराया कि पाकिस्तान नाल कोई भी गलबात दुवल्ले पद्धर ते होएगी। विदेश मंत्रालय के बुलारे रणधीर जायसवाल ने नवी दिल्ली में एक प्रैस कानफ्रेंस में कहा कि गलबात ते दहशतगर्दी इकट्ठे नहीं चल सकते। उन्होंने कहा कि भारत ਉਨ੍ਹਾਂ ਦਹਿਸ਼ਤਗਰਦਾਂ ਨੂੰ ਭਾਰਤ ਹਵਾਲੇ ਕਰਨ ਤੇ ਚਰਚਾ ਕਰਨ ਲਈ ਤਿਆਰ ਹੈ ਜਿਨ੍ਹਾਂ ਦੀ ਸੂਚੀ ਕੁਝ ਸਾਲ ਪਹਿਲਾਂ ਪਾਕਿਸਤਾਨ ਨੂੰ ਸੌਂਪੀ ਗਈ ਸੀ।
ਭਾਰਤ ਪਾਕਿਸਤਾਨ ਕਾ ਜੋ ਵੀ ਇੰਗੇਜਮੈਂਟ ਹੋਗਾ ਉਹ ਦੋ ਪਕਸ਼ੀ ਤਰੀਕੇ ਸੇ ਹੀ ਹੋਗਾ। ਵਾਰਤਾ ਔਰ ਆਤੰਕਵਾਦ ਦੋਨੋਂ ਸਾਥ ਮੇਂ ਨਹੀਂ ਚਲ ਸਕਤਾ ਹੈ। ਜਹਾਂ ਤੱਕ ਆਤੰਕਵਾਦ ਕਾ ਸਵਾਲ ਹੈ ਹਮ ਯੇ ਬਾਤ ਕਰਨੇ ਕੇ ਲੀਏ ਤਿਆਰ ਹੈ, ਲੇਕਿਨ ਜੋ ਬਾਤਚੀਤ ਹੋਗੀ ਇਸ ਪੇ ਹੋਗੀ ਕਿ ਭਾਰਤ ਨੇ ਜੋ ਇੱਕ ਲਿਸਟ ਦਿਆ ਥਾ ਪਾਕਿਸਤਾਨ ਕੋ ਕੁਝ ਸਾਲ ਪਹਿਲੇ, ਉਸ ਲਿਸਟ ਮੇਂ ਕਈ ਇੱਕ ਟੈਰਰਿਸਟ ਥੇ, ਉਨਕੋ ਕਬ ਵੋ ਭਾਰਤ ਕੋ ਹਵਾਲੇ ਕਰ ਰਹੇ ਹੈਂ, ਇਸ ਬਾਤ ਪੇ ਬਾਤ ਹੋਗੀ।
ਬੁਲਾਰੇ ਨੇ ਜ਼ੋਰ ਦੇ ਕੇ ਕਿਹਾ ਕਿ ਜੰਮੂ ਕਸ਼ਮੀਰ ਬਾਰੇ ਕੋਈ ਵੀ ਦਵੱਲੀ ਗੱਲਬਾਤ ਪਾਕਿਸਤਾਨ ਵੱਲੋਂ ਗੈਰ ਕਾਨੂੰਨੀ ਤੌਰ ਤੇ ਕਬਜ਼ੇ 'ਚ ਲਏ ਗਏ ਭਾਰਤੀ ਇਲਾਕਿਆਂ ਨੂੰ ਖਾਲੀ ਕਰਾਉਣ ਬਾਰੇ ਹੋਏਗੀ। ਸਿੰਧੂ ਜਲ ਸੰਧੀ ਬਾਰੇ ਉਨ੍ਹਾਂ ਕਿਹਾ ਕਿ ਇਹ ਉਦੋਂ ਤੱਕ ਮੁਲਤਵੀ ਰਹੇਗੀ ਜਦੋਂ ਤੱਕ ਪਾਕਿਸਤਾਨ ਭਰੋਸੇਯੋਗ ਅਤੇ ਪੱਕੇ ਤੌਰ 'ਤੇ ਸਰਹੱਦ ਪਰੋਂ ਦਹਿਸ਼ਤਗਰਦੀ ਨੂੰ ਆਪਣਾ ਸਮਰਥਨ ਬੰਦ ਨਹੀਂ ਕਰਦਾ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਬੁਲਾਰੇ ਨੇ ਕਿਹਾ ਕਿ ਭਾਰਤ ਉਮੀਦ ਕਰਦਾ ਹੈ ਕਿ ਤੁਰਕੀਏ ਪਾਕਿਸਤਾਨ ਨੂੰ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਆਪਣਾ ਸਮਰਥਨ ਬੰਦ ਕਰਨ ਅਤੇ ਦਹਾਕਿਆਂ ਤੋਂ ਉੱਥੇ ਵੱਧ ਫੁੱਲ ਰਹੇ ਦਹਿਸ਼ਤਗਰਦ ਨੈਟਵਰਕ ਖਿਲਾਫ਼ ਭਰੋਸੇਯੋਗ ਅਤੇ ਪ੍ਰਮਾਣਿਤ ਕਾਰਵਾਈ ਕਰਨ ਲਈ ਜ਼ੋਰਦਾਰ ਅਪੀਲ ਕਰੇਗਾ। ਉਨ੍ਹਾਂ ਕਿਹਾ ਕਿ ਦੇਸ਼ਾਂ ਵਿਚਕਾਰ ਸਬੰਧ ਇੱਕ ਦੂਜੇ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲਤਾ ਦੇ ਆਧਾਰ 'ਤੇ ਬਣਾਏ ਜਾਂਦੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਇੱਕ ਸਰਵ ਪਾਰਟੀ ਵਫਦ ਦਾ ਸੰਯੁਕਤ ਅਰਬ ਅਮੀਰਾਤ ਪਹੁੰਚਿਆ ਜੋ ਕਿ ਆਪਰੇਸ਼ਨ ਸੰਦੂਰ ਤਹਿਤ ਭਾਰਤ ਦੀ ਕੂਟਨੀਤਿਕ ਪਹਿਲਕਦਮੀ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਪਹਿਲ ਦਾ ਉਦੇਸ਼ ਮੁੱਖ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਦਹਿਸ਼ਤਗਰਦੀ ਵਿਰੋਧੀ ਸਹਿਯੋਗ ਅਤੇ ਖੇਤਰੀ ਸੁਰੱਖਿਆ ਮੁੱਦਿਆਂ 'ਤੇ ਸੰਵਾਦ ਸਥਾਪਿਤ ਕਰਨਾ ਹੈ। ਇਸ ਵਫਦ ਦੀ ਅਗਵਾਈ ਸ਼ਿਵ ਸੈਨਾ ਦੇ ਸੰਸਦ ਮੈਂਬਰ ਡਾਕਟਰ ਸ਼੍ਰੀਕਾਂਤ ਸ਼ਿੰਦੇ ਕਰ ਰਹੇ ਨੇ। ਇਸ ਟੀਮ ਵਿੱਚ ਭਾਜਪਾ ਸੰਸਦ ਮੈਂਬਰ ਬਾਂਸਰੀ ਸਵਰਾਜ, ਅਤੁਲ ਗਰਗ ਅਤੇ ਰਾਜ ਸਭਾ ਮੈਂਬਰ ਮੰਨਣ ਕੁਮਾਰ, ਬੀਜੇਡੀ ਦੇ ਸਸਮਿਤ ਪਾਤਰਾ, IUML ਦੇ ET ਮੁਹੰਮਦ ਬਸ਼ੀਰ, ਸੀਨੀਅਰ BJP ਨੇਤਾ SS ਆਹਲੂਵਾਲੀਆ ਅਤੇ ਸਾਬਕਾ ਰਾਜਦੂਤ ਸੁਜਾਨ ਚੁਨਾਏ ਸ਼ਾਮਲ ਨੇ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਅੱਜ ਟੋਕੀਓ ਵਿਚ ਜਾਪਾਨ ਦੇ ਉਪ ਵਿਦੇਸ਼ ਮੰਤਰੀ ਤਾਕੀਹੀਰੋ ਫੁਨਾਕੋਸ਼ੀ ਨਾਲ ਮੁਲਾਕਾਤ ਕੀਤੀ। ਗੱਲਬਾਤ ਦੌਰਾਨ ਸ੍ਰੀ ਮਿਸਰੀ ਨੇ ਭਾਰਤ ਦਾ ਦਹਿਸ਼ਤਗਰਦੀ ਪ੍ਰਤੀ ਜ਼ੀਰੋ ਟਾਲਰੈਂਸ ਦਾ ਸੰਦੇਸ਼ ਦਿੱਤਾ। ਇਸ ਚਰਚਾ ਵਿਚ ਭਾਰਤ ਜਾਪਾਨ ਵਿਸ਼ੇਸ਼ ਰਣਨੀਤਿਕ ਅਤੇ ਵਿਸ਼ਵ ਵਿਆਪੀ ਭਾਈਵਾਲੀ ਨੂੰ ਅੱਗੇ ਵਧਾਉਣ 'ਤੇ ਜ਼ੋਰ ਦਿੱਤਾ ਗਿਆ। ਭਾਰੀ ਉਦਯੋਗ ਮੰਤਰੀ HT ਕੁਮਾਰ ਸਵਾਮੀ ਨੇ ਅੱਜ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ E-Drive ਯੋਜਨਾ ਤਹਿਤ ਇਲੈਕਟ੍ਰਿਕ ਬੱਸਾਂ ਦੀ ਸ਼ੁਰੂਆਤ ਬਾਰੇ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਹ ਮੁੱਖ ਤੌਰ ਤੇ ਤੇਲੰਗਾਨਾ, ਕਰਨਾਟਕਾ, ਦਿੱਲੀ ਅਤੇ ਗੁਜਰਾਤ ਰਾਜਾਂ ਤੇ ਕੇਂਦਰਿਤ ਸੀ। ਭਾਰੀ ਉਦਯੋਗ ਮੰਤਰਾਲੇ ਨੇ ਦਸਿਆ ਕਿ PM E-Drive ਯੋਜਨਾ ਤਹਿਤ ਮੌਜੂਦਾ ਗੇੜ ਵਿਚ ਬੰਗਲੁਰੂ ਨੂੰ ਲਗਭਗ 4,500, ਹੈਦਰਾਬਾਦ ਨੂੰ 2,000, ਦਿੱਲੀ ਨੂੰ 2,800 ਅਤੇ ਅਹਿਮਦਾਬਾਦ ਨੂੰ 1,000 ਅਤੇ ਸੂਰਤ ਨੂੰ 600 ਇਲੈਕਟ੍ਰਿਕ ਬੱਸਾਂ ਪ੍ਰਦਾਨ ਕੀਤੀਆਂ ਗਈਆਂ ਨੇ। ਪੰਜਾਬੀ ਅਤੇ ਹਿੰਦੀ ਸਾਹਿਤ ਦੇ ਉੱਘੇ ਵਿਦਵਾਨ ਪਦਮ ਸ੍ਰੀ ਡਾਕਟਰ ਰਤਨ ਸਿੰਘ ਜੱਗੀ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ 98 ਸਾਲਾਂ ਦੇ ਸਨ। ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ ਸਦਕਾ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮ ਸ੍ਰੀ, ਸਾਹਿਤ ਅਕਾਦਮੀ ਨੇ ਕੌਮੀ ਪੁਰਸਕਾਰ ਅਤੇ ਪੰਜਾਬ ਸਰਕਾਰ ਨੇ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਸੁਪਰੀਮ ਕੋਰਟ ਨੇ ਵਕਫ ਸੋਧ ਐਕਟ 2025 ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਆਪਣਾ ਅੰਤਰਿਮ ਆਦੇਸ਼ ਰਾਖਵਾਂ ਰੱਖਿਆ ਹੈ। ਚੀਫ ਜਸਟਿਸ BR ਗਵਈ ਅਤੇ ਜਸਟਿਸ ਔਗਸਟਿਨ ਜਾਰਜ ਮਸੀਹ ਦੀ ਬੈਂਚ ਨੇ 3 ਦਿਨਾਂ ਤੱਕ ਮਾਮਲੇ ਦੀ ਸੁਣਵਾਈ ਕੀਤੀ। ਪਟੀਸ਼ਨਰਾਂ ਨੇ ਮੰਗਲਵਾਰ ਨੂੰ ਆਪਣੀਆਂ ਦਲੀਲਾਂ ਸ਼ੁਰੂ ਕੀਤੀਆਂ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਕੱਲ੍ਹ ਅਤੇ ਅੱਜ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਲਗਾਤਾਰ 3 ਦਿਨ ਕੇਂਦਰ ਦੀ ਨੁਮਾਇੰਦਗੀ ਕੀਤੀ। ਕੇਂਦਰ ਨੇ ਪਿਛਲੇ ਮਹੀਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਮਨਜ਼ੂਰੀ ਤੋਂ ਬਾਅਦ ਵਕਫ ਸੋਧ ਐਕਟ 2025 ਨੂੰ ਨੋਟੀਫਾਈ ਕੀਤਾ ਸੀ। ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਭਾਰਤ ਦੀਆਂ ਪ੍ਰਾਚੀਨ ਗਿਆਨ ਪ੍ਰਣਾਲੀਆਂ ਨੂੰ ਮੁੜ ਸੁਰਜੀਤ ਕਰਨ ਲਈ ਸਬੂਤ ਆਧਾਰਿਤ ਪ੍ਰਮਾਣਿਕਤਾ, ਡਿਜੀਟਾਈਜੇਸ਼ਨ, ਅਨੁਵਾਦ ਅਤੇ ਅੰਤਰ ਵਿਸ਼ਾ ਅਧਿਐਨਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਹੈ। ਗੋਆ ਰਾਜ ਭਵਨ ਵਿਖੇ ਚਰਕ ਅਤੇ ਸੁਸ਼ਰੁਤ ਦੇ ਬੁੱਤਾਂ ਦਾ ਉਦਘਾਟਨ ਕਰਨ ਤੋਂ ਬਾਅਦ ਆਪਣੇ ਸੰਬੋਧਨ ਵਿਚ ਸ੍ਰੀ ਧਨਖੜ ਨੇ ਰਵਾਇਤੀ ਗ੍ਰੰਥਾਂ ਨੂੰ ਮੌਜੂਦਾ ਚੁਣੌਤੀਆਂ ਲਈ ਪਹੁੰਚਯੋਗ ਅਤੇ ਢੁਕਵਾਂ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਾਕਿਸਤਾਨ ਕਦੀ ਵੀ ਭਾਰਤ ਖਿਲਾਫ਼ ਸਿੱਧੀ ਜੰਗ ਨਹੀਂ ਜਿੱਤ ਸਕਦਾ, ਇਸ ਲਈ ਉਹ ਦਹਿਸ਼ਤਗਰਦੀ ਨੂੰ ਉਤਸ਼ਾਹਿਤ ਕਰਕੇ ਇੱਕ ਗੁੱਝੀ ਜੰਗ ਚਲਾ ਰਿਹਾ ਹੈ। ਭਾਰਤ ਨੇ ਦੁਹਰਾਇਆ ਕਿ ਪਾਕਿਸਤਾਨ ਨਾਲ ਕੋਈ ਵੀ ਗੱਲਬਾਤ ਦੁਵੱਲੇ ਪੱਧਰ 'ਤੇ ਹੋਏਗੀ। ਓਪਰੇਸ਼ਨ ਸਿੰਦੂਰ ਤਹਿਤ ਭਾਰਤ ਦੀ ਕੂਟਨੀਤਿਕ ਪਹਿਲਕਦਮੀ 'ਚ ਇੱਕ ਮਹੱਤਵਪੂਰਨ ਕਦਮ ਵਜੋਂ ਇੱਕ ਸਰਵ ਪਾਰਟੀ ਵਫਦ ਅੱਜ ਸੰਯੁਕਤ ਅਰਬ ਅਮੀਰਾਤ ਪਹੁੰਚਿਆ ਹੈ। ਭਾਰੀ ਉਦਯੋਗ ਮੰਤਰੀ HD ਕੁਮਾਰ ਸਵਾਮੀ ਨੇ ਅੱਜ ਨਵੀਂ ਦਿੱਲੀ ਵਿੱਚ PM E-Drive ਯੋਜਨਾ ਤਹਿਤ ਇਲੈਕਟ੍ਰਿਕ ਬੱਸਾਂ ਦੀ ਸ਼ੁਰੂਆਤ ਬਾਰੇ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਸੁਪਰੀਮ ਕੋਰਟ ਨੇ ਵਕਫ ਸੋਧ ਐਕਟ 2025 ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਆਪਣਾ ਅੰਤਰਿਮ ਆਦੇਸ਼ ਰਾਖਵਾਂ ਰੱਖਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਕੱਲ੍ਹ ਸਵੇਰੇ 8:30 ਤੇ ਹੋਏਗਾ। ਨਮਸਕਾਰ।